आप सतगुरां दे सचखंड दरबार दीआं हाजरियां भरदे होए कलयुग दे संगीत तों भगती कलयुग मैं कीर्तन प्रधाना गुरबाणी दे कीर्तन दा आनंद माणा ਸਮੇਂ ਤੋਂ ਲਾਭ ਉਠਾਉਣ ਦਾ ਯਤਨ ਕਰੋ ਆਪਣੇ ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ ਬੁੱਧ ਨੂੰ ਸ਼ਬਦ ਵਿਚਾਰ ਦੇ ਸਨਮੁਖ ਕਰੋ ਤਾਂ ਜੋ ਗੁਰਮਤਿ ਦੇ ਵਿਚਾਰ ਆਪਣੇ ਹਿਰਦੇ ਅੰਦਰ ਵਸ ਕਰੇ ਕਿਉਂਕਿ ਆਪਣਾ ਇੱਥੇ ਆਉਣ ਦਾ ਮਨੋਰਥ ਇਹੋ ਹੀ ਹੈ ਆਪਣੇ ਵਿਹਾਰ ਘਰ ਛੱਡ ਕੇ ਕੋਈ ਦੂਰੋਂ ਕੋਈ ਮਿਲੋਂ ਚੱਲ ਕੇ ਜੋ ਵੀ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਪਹੁੰਚਦਾ ਹੈ ਮਨੋਰਥ ਸਭਨਾਂ ਦਾ ਇੱਕ ਹੀ ਹੁੰਦਾ ਹੈ ਆਇਓ ਸੁਣਨ ਨੂੰ ਪੜ੍ਹਨ ਕਹੋ ਬਾਣੀ ਸਾਰੇ ਆਪਾਂ ਪੜ੍ਹਦੇ ਹਾਂ ਸੁਣਦੇ ਹਾਂ ਸੇਵਕ ਸਿੱਖ ਪੂਜਣ ਸਭ ਆ ਰਹੇ ਹੈ ਸਭ ਗਾ ਰਹੇ ਹਰ ਹਰ ਹੁਕਮ ਬਾਣੀ ਗਾਵਿਆ ਸੁਣਿਆ ਤਿਲਕ ਹਰ ਥਾਂ ਪਾਵੈ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਨਾ ਜਿਨ੍ਹਾਂ ਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਣ ਦੀ ਯਾਦ ਸਿੱਖਦੇ ਮੇਰੀ ਗੁਰਬਾਣੀ ਗਾਈ ਸੁਣੀ ਥਾਏ ਪੈ ਜਾਂਦੀ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਮਨਜ਼ੂਰ ਹੋ ਜਾਂਦੀ ਉਹਨਾਂ ਦਾ ਗਾਉਣਾ ਉਹਨਾਂ ਦਾ ਸੁਣਨਾ ਸਫਲਾ ਹੋ ਜਾਂਦਾ ਹੈ ਸਰਸਰ ਇੱਕ ਓਮਕਾਰ ਤੋਂ ਲਾ ਕੇ 18-20 ਤੱਕ ਜਿਤਨੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਹੈ ਇਸ ਸਾਡੇ ਵਾਸਤੇ ਗੁਰੂ ਕੀ ਆਗਿਆ ਹੈ ਗੁਰੂ ਕਾ ਹੁਕਮ ਹੈ ਗੁਰੂ ਕਾ ਪਵਿੱਤਰ ਉਪਦੇਸ਼ ਹੈ ਆਪਾਂ ਕੇਵਲ ਇਸ ਨੂੰ ਸੁਣਨ ਤੱਕ ਜਾਂ ਕੇਵਲ ਗਾਉਣ ਤੱਕ ਕੇਵਲ ਪੜ੍ਹਨ ਤੱਕ ਹੀ ਸੀਮਤ ਨਹੀਂ ਰਹਿਣਾ ਅਗਲੀ ਗੱਲ ਹੈ ਅਗਲੀ ਸਟੇਜ ਜਿਵੇਂ ਸਤਿਗੁਰੂ ਕੀ ਆਗਿਆ ਸਤ ਸਤ ਕਰਮਾਨੀ ਇਸ ਨੂੰ ਸਤ ਕਰਕੇ ਮੰਨਣ ਦੀ ਜਾਚ ਵੀ ਸਿੱਖਣੀ ਔਰ ਜਿਹਨਾਂ ਨੇ ਸਿੱਖ ਲਈ ਉਹਨਾਂ ਦੀ ਬਾਤ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਹਨ ਮੰਨੇ ਕਿ ਗਤ ਕਹੀ ਨਾ ਜਾਏ ਜੇ ਕੋ ਕਹੇ ਪਿੱਛੇ ਬਿਤਾਏ ਕਾਗੁ ਕਲਮ ਨਾ ਲਿਖਣ ਹਾਰ ਮੰਨੈ ਕਾਰ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ
ਗਦ ਕਹੀ ਨਾ ਜਾਏ ਜਿਨ ਨਾਲ ਮੰਨਾਲ ਨਾਲੇ ਆਹ
Thank you. ਹਾਂ ਗੁਰਬਾਣੀ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ, ਜਦੋਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਫਿਰ ਕਈ ਕਰਮਾਂ ਤੋਂ ਸਾਨੂੰ ਗੁਰਬਾਣੀ ਵਰਜਦੀ ਹੈ, ਇਹ ਨਹੀਂ ਕਰਦਾ। ਸਾਹਿਬ ਗੁਰੂ ਤੇਗ ਬਹਾਦਰ ਜੀ ਮਹਾਰਾਜ ਪ੍ਰਮਾਨ ਕਰ ਰਹੇ ਨੇ, ਸਾਧੂ ਮਨ ਕਾ ਮਾਨ ਤਿਆਗੋ, ਇਹ ਵੀ ਤਿਆਗਣਾ ਹੈ। ਤਿਆਗਣਾ ਤਿਆਗਣ ਨੀ ਕਾ ਕਾਮ ਕ੍ਰੋਧ ਲੋਭ ਮੋਹ ਤਿਆਗਣਾ। ਕਾਮ ਕ੍ਰੋਧ ਸੰਗਤ ਤੋਂ ਜਾਗੀ, ਸਰਬ ਪੁਰਸ਼ਾਂ ਦੀ ਸੰਗਤ ਉਸਦਾ ਵੀ ਤਿਆਗ ਕਰਨਾ ਹੈ। ਵੀ ਸਾਧ ਸੰਗ ਨਾ ਕੀਤੀ ਦੂਰ ਹੈ ਜਾਈਏ ਭਾਗ। ਸਾਧਸੰਗ ਇਨਸਾਨ ਯੁਗ ਅੱਖਾਂ ਨਾਲ ਦੇਖਦਾ ਹੈ, ਉਸਦਾ ਵੀ ਅਸਰ ਕਬੂਲਦਾ ਹੈ। ਯੁਗ ਕੰਨਾਂ ਨਾਲ ਸੁਣਦਾ ਹੈ, ਉਸਦਾ ਵੀ ਪ੍ਰਭਾਵ ਆਪਣੇ ਅੰਦਰ ਲੈਂਦਾ ਹੈ। ਜੇ ਉਹਦਾ ਲਿਟਰੇਚਰ ਪੜ੍ਹਦਾ ਹੈ, ਉਹਦਾ ਵੀ ਇਸਦੇ ਆਚਾਰ ਵਿਹਾਰ 'ਤੇ ਅਸਰ ਪੈਂਦਾ ਹੈ। ਜੇ ਉਹਦੀ ਸੁਸਾਇਟੀ 'ਚ ਜੇ ਉਹਦੀ ਸੰਗਤ 'ਚ ਰਹਿੰਦਾ, ਸੰਗਤ ਦਾ ਵੀ ਅਸਰ ਪੈਂਦਾ ਹੈ, ਬੁਰੀ ਸੰਗਤ ਦਾ ਵੀ ਔਰ ਚੰਗੀ ਸੰਗਤ ਦਾ ਵੀ। ਸਾਨੂੰ ਕਬੀਰ ਜੀ ਵੱਧ ਰਹੇ ਨੇ ਵੀ ਸੰਗਤ ਕਰੀਆ ਸਾਧਗੀਆਂ ਕਰਿਆ ਨਿਰਵਾਹ, ਉਹ ਸਾਧ ਸਾਨੂੰ ਨਾ ਕੀਜੀਏ ਡਰਦੇ ਹੋਏ ਬਿਨਾਂ। ਗੁਰਮੁਖਾਂ ਦੀ ਸਤਪੁਰਸ਼ਾਂ ਦੀ ਸੰਗਤ ਕਰਨੀ ਬਣਦੀ ਹੈ, ਜਿਹਨਾਂ ਦੀ ਸੰਗਤ ਵਿੱਚ ਜਾ ਕੇ ਪਰਮਾਤਮਾ ਵਾਲੇ ਪਾਸੇ ਦੀ ਸੋਝੀ ਪੈਂਦੀ ਹੈ। ਸਤੀ ਪਹਿਲੀ ਸਤ ਭਲਾ ਬਹੀਆ ਪੜਿਆ ਪਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਹਨ, ਜਿਹੜੇ ਪ੍ਰਮਾਤਮਾ ਦੀ ਵਿਦਿਆ ਪੜ੍ਹੇ ਹਨ ਉਹਨਾਂ ਦੀ ਸੰਗਤ ਨੂੰ ਵੀ ਸੋਗ ਵਿੱਚ ਜਾ ਕੇ ਬੈਠਣਾ ਚਾਹੀਦਾ ਹੈ, ਕਿਉਂਕਿ ਉਹਨਾਂ ਦੀ ਸੰਗਤ ਵਿੱਚੋਂ ਕੁਝ ਮਿਲਦਾ ਹੈ, ਕੁਝ ਹਾਸਲ ਹੁੰਦਾ ਹੈ। ਸੋਗ ਤੇ ਨੇਕਾ ਅਗਰਬਾਸ਼ ਦਾ ਨਸੀਬ ਦੌਰ ਤੇ ਜਾਵੇ ਜਾਵੀ ਹੈ ਵੀ ਸਾਹਿਬ ਗੁਰੂ ਪਤਨੀ ਕਿਰਪਾਸ਼ਾ ਦੇ ਅੰਦਰ ਸੇਵਕ ਭਾਈ ਨੰਦ ਲਾਲ ਜੀ ਕਥਨ ਕਰਦੇ ਹਨ, ਇਨਸਾਨ ਜੇ ਤੈਨੂੰ ਗੁਰਮੁਖਾਂ ਦੀ ਸਤਪੁਰਸ਼ਾਂ ਦੀ ਸੰਗਤ ਮੁਸਰ ਹੋ ਗਈ, ਇਉਂ ਸਮਝ ਕਿ ਮੈਨੂੰ ਅਰਦਾਸੀ ਔਰ ਸੱਚਾ ਧਨ ਮਿਲ ਗਿਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਣ ਕਰ ਰਹੇ ਨੇ ਵੀ ਦਿਨ ਰਾਤ ਦੇ ਅੱਠ ਪਹਿਰ ਹੁੰਦੇ ਹਨ, ਉਹਨਾਂ ਨੂੰ ਸੱਤ ਪਹਿਰ ਇਨਸਾਨ ਆਪਣੇ ਵਿਹਾਰ ਕਾਰ ਕਰਨ ਵਾਸਤੇ, ਸਰੀਰ ਨੂੰ ਆਰਾਮ ਦੇਣ ਵਾਸਤੇ, ਆਪਣੀਆਂ ਵਿਵਹਾਰਕ ਆਪਣੀਆਂ ਦੁਨਿਆਵੀ ਜ਼ਿੰਮੇਵਾਰੀਆਂ ਪੂਰੀਆਂ ਕਰਨ ਵਾਸਤੇ ਰਿਜ਼ਰਵ ਰੱਖ ਸਕਦਾ ਹੈ। ਪਰ ਅੱਠਵਾਂ ਪਹਿਰ ਜੋ ਸਮੇਂ ਦਾ ਕੇ ਤਕਰੀਬਨ ਦਸਵੰਧ ਬਣ ਜਾਂਦਾ ਹੈ। ਅੱਜ ਜਿਹੜੇ ਸਮੇਂ ਦੇ ਯੂਨਿਟਸ ਨੇ, ਆਪਾਂ ਸਮੇਂ ਦੀ ਗਿਣਤੀ ਮਿਣਤੀ ਹਿਸਾਬ ਤਾਂ ਘੰਟਿਆਂ ਮਿੰਟਾਂ 'ਚ ਰੱਖਦੇ ਹਾਂ। ਸਾਡੇ ਗੁਰੂ ਸਾਹਿਬਾਨ ਦੇ ਸਮੇਂ ਜਿਹੜੇ ਸਮੇਂ ਦੇ ਯੂਨਿਟਸ ਸਨ, ਉਹ ਸਨ ਵਿਸੋਏ ਤੱਤਿਆ ਘੜੀਆਂ ਪਹਿਰਾਂ ਤਿੱਤੀ ਵਾਰੀ ਮਾਂ ਹੋਆ। ਉਹਨਾਂ ਸਮੇਂ ਦੀਆਂ ਇਕਾਈਆਂ ਅਨੁਸਾਰ ਰਾਤ ਦੇ ਅੱਠ ਪਹਿਰ ਹੁੰਦੇ ਹਨ। ਇੱਕ ਪਹਿਰ ਦੇ ਵਿੱਚ ਅੱਠ ਘੜੀਆਂ। ਸਤਿਗੁਰੂ ਜੀ ਇੱਥੇ ਪ੍ਰਮਾਣ ਕਰਦੇ ਨੇ ਵੀ ਤੂੰ ਸੱਤ ਪਹਿਰ ਆਪਣੀ ਦੁਨਿਆਵੀ ਵਿਹਾਰ ਕਾਰ ਕਰ ਸਕਦਾ ਹੈ, ਸਰੀਰ ਨੂੰ ਆਰਾਮ ਦੇ ਸਕਦਾ ਹੈ। ਅੱਠਵਾਂ ਪਹਿਰ ਜੋ ਸਮੇਂ ਦਾ ਤਕਰੀਬਨ ਦਸਵੰਧ ਬਣ ਜਾਂਦਾ ਹੈ, ਚੌਵੀਆਂ ਘੰਟਿਆਂ ਚੰਦ ਤਕਰੀਬਨ ਢਾਈ ਤਿੰਨ ਘੰਟੇ, ਵੀ ਇੰਨਾ ਸਮਾਂ ਗੁਰਬਾਣੀ ਪੜ੍ਹਨ ਵਾਸਤੇ, ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਨ ਵਾਸਤੇ, ਉਹਨਾਂ ਗੁਰਮੁਖਾਂ ਉਹਨਾਂ ਸਤਪੁਰਸ਼ਾਂ ਦੀ ਸੋਭ ਕਰਨ ਵਾਸਤੇ ਰਿਜ਼ਰਵ ਰੱਖ, ਜਿਹਨਾਂ ਦੀ ਸੰਗਤ ਵਿੱਚ ਜਾ ਕੇ ਤੈਨੂੰ ਪਤਾ ਲੱਗਦਾ ਵੀ ਪਾਪ ਕੀ ਹੈ ਔਰ ਪੁੰਨ ਕੀ ਹੈ, ਧਰਮ ਕੀ ਹੈ ਔਰ ਅਧਰਮ ਕੀ ਹੈ। ਸਾਰਸੰਗ ਜਿੰਨੀ ਦੇਰ ਤੱਕ ਇਸ ਗੱਲ ਦਾ ਨਿਰਣਾ ਹੀ ਨਹੀਂ ਹੁੰਦਾ ਕਿ ਧਰਮ ਦੀ ਪਰਿਭਾਸ਼ਾ ਕੀ ਹੈ ਔਰ ਅਧਰਮ ਦੀ ਕੀ ਪਰਿਭਾਸ਼ਾ ਹੈ, ਕਿਹੜਾ ਕੰਮ ਪਾਪ ਹੈ ਔਰ ਕਿਹੜਾ ਕਰਮ ਪੁੰਨ ਹੈ, ਕਿਹਨਾਂ ਦਾ ਤਿਆਗ ਕਰਨਾ ਔਰ ਕਿਹੜੇ ਧਾਰਨ ਕਰਨੇ ਨੇ। ਜਿੰਨੀ ਦੇਰ ਤੱਕ ਇਸ ਗੱਲ ਦਾ ਨਿਰਣਾ ਹੀ ਨਹੀਂ ਹੁੰਦਾ ਫਿਰ ਨੂੰਦਰੀਆਂ ਕਰਮਾਂ ਤੋਂ ਜਾਂ ਪਾਪ ਕਰਮਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਸ਼ੁਭ ਕਰਮਾਂ ਵਿੱਚ ਕਿਵੇਂ ਪ੍ਰਵਿਰਤੀ ਹੋ ਸਕਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਣ ਕਰ ਰਹੇ ਨੇ, ਕਰ ਰਹੇ ਹਨ, ਜਿਹਨਾਂ ਗੁਰਮੁਖਾਂ ਨੇ ਪਰਮਾਤਮਾ ਦੀ ਵਿਦਿਆ ਪੜ੍ਹੀ ਹੈ ਉਹਨਾਂ ਦੀ ਸੋਭ ਵਿੱਚ ਜਾਇਆ ਕਰ,
ਉਹਨਾਂ ਦੀ ਸੰਗਤ ਵਿੱਚ ਬੈਠਿਆ ਕਰ, ਤੈਨੂੰ ਵੀ ਪਤਾ ਲੱਗੇਗਾ ਉੱਥੇ ਪਾਪ ਪੁੰਨ ਵੀ ਜਾ ਰਹੀ ਹੈ, ਕੂੜਾ ਹੈ ਘਟੈ ਰਾਸ, ਪਾਪ ਪੁੰਨ ਦੀ ਵਿਚਾਰ ਕਰਕੇ, ਪਾਪਾਂ ਦਾ ਨਿੰਦਣੀਆਂ ਕਰਮਾਂ ਦਾ ਤਿਆਗ ਕਰਕੇ ਜਿਵੇਂ ਧਰਮ ਦੀ ਪੁੰਨ ਦੀ ਪੂੰਜੀ ਜਮ੍ਹਾਂ ਹੋਵੇਗੀ, ਫਿਰ ਕੂੜ ਦੀ ਪਾਪ ਦੀ ਪੂੰਜੀ ਆਪਣੇ ਆਪ ਹੀ ਘਟਦੀ ਜਾਵੇਗੀ। ਤਾਂ ਭਗਤ ਕਬੀਰ ਜੀ ਇਸ ਕਰਕੇ ਕਥਨ ਕਰਦੇ ਨੇ, ਕਬੀਰ ਸੰਗਤ ਕਰੀ ਹੈ ਸਾਧ ਕੀ ਅੰਤ ਕਰੈ ਨਿਰਵਾਹੋ, ਸਾਧ ਸੰਗ ਨਾ ਕੀਜੀਆ ਜਾਣਦੇ ਹੋਏ ਬਿਨਾਂ। ਸਾਧ ਪੁਰਸ਼ਾਂ ਦੀ ਮਨਮੁਖਾਂ ਦੀ ਸੰਗਤ ਨਹੀਂ ਕਰਨੀ ਪੈਂਦੀ, ਜਿਸ ਸੰਗਤ ਵਿੱਚ ਪ੍ਰਵਿਰਤ ਹੋ ਕੇ ਜੀਵਨ ਦਾ ਸੱਤਿਆਨਾਸ਼ ਹੋ ਜਾਂਦਾ ਹੈ। ਇੱਥੇ ਸਾਹਿਬਗੁਰੂ ਤੇਗ ਬਹਾਦਰ ਜੀ ਮਹਾਰਾਜ ਜੋ ਤਿਆਗਣਯੋਗ ਕਰਮਾਂ ਦਾ ਜ਼ਿਕਰ ਕਰ ਰਹੇ ਨੇ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨਗੀ ਤਾਂ ਤੇ ਅਹਿਮ ਸੁਭਾਵੋ। ਸਾਧ ਪੁਰਸ਼ਾਂ ਦੀ ਮਨਮੁਖਾਂ ਦੀ ਸੰਗਤ ਤੋਂ ਦੂਰ ਹੀ ਰਹੋ, ਦੇਖ ਕੇ ਦੌੜ ਜਾਓ ਕਿ ਸਾਧ ਸੰਗ ਨਾ ਕੀਜੀ ਹੈ, ਦੂਰ ਹੈ ਜਾਈਏ ਭਾਗ। ਸਾਧਕੰਦ ਇਹ ਤਿਆਗਣਯੋਗ ਕਰਮ ਨੇ, ਆਪਾਂ ਬਹੁਤਾ ਵਿਸਥਾਰ ਨਹੀਂ ਕਰਨਾ, ਪਰ ਕੁਝ ਕੁ ਧਾਰਨਯੋਗ ਕਰਮ ਵੀ ਨੇ। ਉਹ ਕਹਿੰਦੇ ਨੇ ਗੁਰਮੁਖ ਨਾਮ ਦਾਨ ਸੁਨਾਮ। ਉਹ ਸਾਧਕੰਦ ਜੇ ਆਪਾਂ ਵਿਸਥਾਰ ਵਿੱਚ ਗੁਰਮੁਖ ਦੀ ਬਾਤ ਨੂੰ ਵਿਚਾਰ ਕਰਦੇ ਹਾਂ ਵੀ ਭਾਵੇਂ ਆਪਾਂ ਮਹੀਨਿਆਂ ਅੰਦਰ ਵੀ ਸਾਧਾਂ ਬੱਧੀ ਵਿਚਾਰਾਂ ਬਣਦੀ ਰਹੀਏ, ਪਰ ਜੇ ਥੋੜੇ ਸਮੇਂ ਦੇ ਵਿੱਚ ਥੋੜੇ ਲਫ਼ਜ਼ਾਂ ਦੇ ਵਿੱਚ ਵਿਚਾਰ ਕਰਨੀ ਹੋਵੇ ਕਿ ਗੁਰਮਤ ਕੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰਬਾਣੀ ਦੀ ਇੱਕੋ ਪੰਕਤੀ ਵਿੱਚ ਜੋੜ ਕੱਢ ਦਿੱਤਾ ਹੈ, ਗੁਰਮਤ ਦਾ ਧਾਰਨੀ ਗੁਰਮੁਖ ਕੀ ਕਰਦਾ ਹੈ, ਉਸਨੂੰ ਕੀ ਕਰਨਾ ਬਣਦਾ ਹੈ, ਇਹਨਾਂ ਕਰਮਾਂ ਵਿੱਚ ਉਸਦੀ ਪ੍ਰਵਿਰਤੀ ਹੋਣੀ ਚਾਹੀਦੀ ਹੈ। ਉਹ ਸਾਧਨ ਜਿਸ ਤਰ੍ਹਾਂ ਆਮ ਕਹਾਵਤ ਹੈ, ਕਹਿੰਦੇ ਹਾਥੀ ਦੀ ਪੈੜ ਵਿੱਚ ਸਾਰੀ ਜਾਨਵਰਾਂ ਦੀਆਂ ਪੈੜਾਂ ਆ ਜਾਂਦੀਆਂ ਨੇ। ਜਿਹੜੇ ਇੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰਮੁਖ ਦੇ ਤਿੰਨ ਸੁਨਹਿਰੇ ਅਸੂਲ ਦੱਸੇ ਨੇ, ਮੰਨ ਲਓ ਤੇ ਸਾਰੇ ਹੀ ਸ਼ੁਰੂ ਕਰਨ ਆ ਜਾਂਦੇ ਨੇ। ਗੁਰਮੁਖ ਨਾਮ ਦਾਨ
ਨਾਮ ਦਾਨ ਇਸ਼ਨਾਰ
ਰਸ ਲੈਣ ਵਾਸਤੇ ਮੰਨਣਾ ਦੂਰ ਦੀ ਗੱਲ ਰਹਿ ਗਈ, ਦੇਖੋ ਸਾਹਿਬ ਨੂੰ ਪੱਕੀ ਪ੍ਰਕਾਸ਼ ਦਾ ਦਰਬਾਰ ਸਜਿਆ ਹੈ। ਰਾਗੀ ਸਿੰਘ ਗੁਰਬਾਣੀ ਦਾ ਕੀਰਤਨ ਕਰ ਰਹੇ ਹਨ, ਤਾੜਨਾ ਵਾਲੇ ਸ਼ਬਦ ਪੜੇ ਜਾ ਰਹੇ ਹਨ। ਸਾਧਨ ਗੁਰਬਾਣੀ ਮਾਤਾ ਰੂਪ ਹੈ, ਗੁਰਬਾਣੀ ਗੁਰਬਾਣੀ ਰੂਪੀ ਮਾਤਾ ਆਪਣੇ ਜਗਿਆਸੂ ਪੁੱਤਰਾਂ ਨੂੰ ਕਿਤੇ ਤਾਂ ਪਿਆਰ ਨਾਲ ਸਮਝਾਉਂਦੀ ਹੈ, ਕਦੋਂ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਦਾ। ਐ ਮਿੱਤਰ ਜਨੋ, ਮੈਂ ਅਰਧ ਬੇਨਤੀ ਕਰਦਾ, ਸੁਣੋ ਪੂਰੀ ਤਵੱਜੋ ਦੇ ਕੇ, ਬੇਨਤੀ ਰੂਪ ਚ ਸਤਿਗੁਰੂ ਜੀ ਕੀ ਉਪਦੇਸ਼ ਦੇ ਰਹੇ ਨੇ। ਜਿਹੜਾ ਇਹ ਬੇੜਾ ਇਹ ਅਵਸਰ ਆਪਰਚੁਨਿਟੀ ਭਾਵੇ ਮਾਨਵ ਤੱਕ ਪ੍ਰਾਪਤ ਹੋਇਆ ਹੈ, ਮਿਲਿਆ ਭਗਤੀ ਔਰ ਸੇਵਾ ਵਾਸਤੇ। ਇਹਾਂ ਕਾਟ ਲੋ ਹਰਲਾਹਾ ਅੱਗੇ ਬਸਣ ਸੁਜੇ, ਇਸ ਸੰਸਾਰ ਤੋਂ ਭਗਤੀ ਔਰ ਸੇਵਾ ਦਾ ਲਾਹਾ ਕੱਟ ਕੇ ਜਾਓ, ਤੁਹਾਡਾ ਅਗਾਂ ਤੋਂ ਹੀ ਸਮਝ ਆਏਗਾ। ਪਿਆਰ ਨਾਲ ਦਿੱਤਾ ਹੋਇਆ ਉਪਦੇਸ਼, ਮਾਤਾ ਕਈ ਵਾਰ ਆਪਣੇ ਪੁੱਤਰ ਨੂੰ ਪਿਆਰ ਨਾਲ ਸਮਝਾਉਂਦੀ ਹੈ ਕਿ ਬੇਟਾ ਜੇ ਫਲਾਣਾ ਬੱਚਾ ਬੜੀ ਮਿਹਨਤ ਦੇ ਨਾਲ ਪੜ੍ਹਿਆ, ਉਸਨੇ ਫਲਾਣੀ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ, ਉਹਨੂੰ ਫਲਾਣੀ ਜਗ੍ਹਾ 'ਤੇ ਉਹਦੀ ਬੜੀ ਅੱਛੀ ਜੌਬ ਹੈ। ਸਾਧਨ ਜਦੋਂ ਬੱਚੇ ਦੇ ਸਾਹਮਣੇ ਕੋਈ ਉਦਾਹਰਣ ਕੋਈ ਮਿਸਾਲ ਰੱਖੀ ਜਾਂਦੀ ਹੈ, ਉਹਦੇ ਮਨ ਵਿੱਚ ਉਤਸ਼ਾਹ ਪੈਦਾ ਹੁੰਦਾ ਹੈ। ਗੁਰਬਾਣੀ ਰੂਪੀ ਮਾਤਾ ਆਪਣੇ ਜਗਿਆਸੂ ਪੁੱਤਰਾਂ ਨੂੰ ਕਈ ਵਾਰ ਉਦਾਹਰਣਾਂ ਮਿਸਾਲਾਂ ਦੇ ਕੇ ਵੀ ਸਮਝਾਉਂਦੀ ਹੈ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਲਾਦ ਜਪਿਓ ਹਰ ਜੈਸੇ, ਤੇ ਭਗਤਾਂ ਦੇ ਜੀਵਨ ਵਿੱਚੋਂ ਉਦਾਹਰਣਾਂ ਮਿਸਾਲਾਂ ਦਿੱਤੀਆਂ ਜਾਂਦੀਆਂ। ਗੋਬਿੰਦ 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 ਸਨ ਨਾਮ ਦਿਓ ਮਨ ਦੀਨਾ, ਆਹ ਨਾਮ ਕੋ ਠੀਕਰੋ ਹੋਇਓ ਲਾਖੀਨਾ, ਗੁਰਨਾ ਤਰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨਿਕੁਲਾ ਜਲਾਹਿਰਾ ਭਇਓ ਗੁਣੀ ਵੀਰਾ, ਰਵਦਾਸ ਹੰਤਾ ਢੋ ਨੀਚ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸਹਿਣ ਨਾਈ ਨੂੰ ਪੁਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਦੱਸਿਆ ਪਾਰ ਬ੍ਰਹਮ ਭਗਤਾਂ ਮੈਂ ਹੋਇਆ, ਇਹ ਬਿਰ ਸੁਣ ਕੇ ਜਾਟ ਰੋਟ ਭਗਤੀ ਲਾਗਾ, ਮਿਲਾ ਪ੍ਰਤੱਖ ਗੁਸਾਈਆਂ ਧਰਨਾ ਬਰਕਾ। ਭਗਤਾਂ ਦੇ ਜੀਵਨ ਵਿੱਚ ਉਦਾਹਰਣਾਂ ਮਿਸਾਲਾਂ ਦਿੱਤੀਆਂ ਹਨ ਕਿ ਜਿਸ ਤਰ੍ਹਾਂ ਉਹਨਾਂ ਨੇ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਕਰਕੇ ਦੁਨੀਆਂ ਦੇ ਕਿੰਨੇ ਵੱਡੇ ਵੱਡੇ ਮੁਰਾਦੇ ਹਾਸਲ ਕਰ ਲਏ, ਹਾਲਾਂਕਿ ਜਾਤ ਵਿਭਾਗੀ ਉਹਨਾਂ ਨੂੰ ਘਿਰਣਾ ਦੀ ਨਿਗਾਹ ਨਾਲ ਦੇਖਦੇ ਸਨ, ਜਿਸ ਨੀਚ ਤੋਂ ਕੋਈ ਨਾ ਜਾਣਦਾ ਹੈ, ਨਾਮ ਜਪ ਤੋਂ ਚੌਂ ਕੁੰਟ ਮਨ ਹੈ, ਜਿਹੜੇ ਸੰਸਾਰ ਦੇ ਲੋਕਾਂ ਦੀ ਦ੍ਰਿਸ਼ਟੀ ਵਿੱਚ ਕੰਗਲੇ ਸਨ, ਸਤਿਗੁਰੂ ਜੀ ਦੀ ਦ੍ਰਿਸ਼ਟੀ ਦੇ ਉਚਾਰ ਨੂੰ ਧੰਨ ਕਰਕੇ ਵਾਲਾ ਮਾਲ ਹੋ ਗਿਆ। ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ, ਹਰ ਸਿਮਰਨ ਭਏ ਸਿੱਧ ਜਗੀ ਦਾਤੇ, ਹਰ ਸਿਮਰਨ ਨੀਚ ਚੌਂ ਕੁੰਡ ਜਾਤੇ, ਉਹਨਾਂ ਦਾ ਚੌਹਾਂ ਕੁੰਡਾਂ ਵਿੱਚ ਪੈ ਗਏ। ਇੱਥੇ ਉਦਾਹਰਣਾਂ ਦਿੱਤੀਆਂ ਗਈਆਂ ਨੇ ਜਗਿਆ ਸੋਹ ਦੇ ਮਨ ਵਿੱਚ ਉਤਸ਼ਾਹ ਪੈਦਾ ਕਰਨ ਵਾਸਤੇ। ਸਾਧਨ ਗੁਰਬਾਣੀ ਰੂਪੀ ਮਾਤਾ ਆਪਣੇ ਜਗਿਆਸੂ ਪੁੱਤਰਾਂ ਨੂੰ ਉਦਾਹਰਣਾਂ ਮਿਸਾਲਾਂ ਦੇਦੀ ਕਿ ਪਿਆਰ ਨਾਲ ਵੀ ਸਮਝਾਉਂਦੀ ਹੈ, ਪਰ ਕਈ ਵਾਰ ਤਾੜਨਾ ਵੀ ਕਰਦੀ ਹੈ। ਜਦੋਂ ਮਾਤਾ ਦੇਖਦੀ ਹੈ ਨਾ ਬੱਚਾ ਬਹੁਤ ਚੰਚਲ ਹੈ, ਅਗਲੇ ਨਜ਼ਦੀਕ ਵਾਰ ਵਾਰ ਜਾਵੇ ਜਾਵੇ, ਮਾਤਾ ਕਈ ਵਾਰ ਤਾੜਨਾ ਕਰਕੇ ਵਰਜ ਦਿੰਦੀ ਹੈ, ਇਹਨੂੰ ਤੇ ਸੋਝੀ ਨਹੀਂ, ਪਰ ਅਗਲੇ ਤੇ ਖਿਆਲ ਨਹੀਂ ਕਰਨਾ, ਚਲ ਚਲ ਮਤ ਬਾਲਕ ਬਪਰੇ ਕੀ ਸਰਪ ਅਗਨ ਕਰ ਮਿਲਦਾ। ਸਾਧਨ ਗੁਰਬਾਣੀ ਕਿਉਂਕਿ ਮਾਤਾ ਕਈ ਵਾਰ ਤਾੜਨਾ ਦੁਆਰਾ ਵੀ ਸਮਝਾਉਂਦੀ ਹੈ, ਮਨ ਕੌਣ ਕੁਮਰਤਾ ਲੈਣੀ, ਪਰ ਤਾਰਾ ਨਦਿਆ ਰਸ ਰਜਿਓ ਰਾਮ ਭਗਤ ਨੈ, ਰਾਮ ਸਿਮਰ ਪਛਤਾਏ ਗਾ ਮਨ, ਪਾਪੀ ਜੀਅਰਾ ਲੋਭ ਕਰਤ ਹੈ ਆਦ ਕਾਲ ਜਾਏਗਾ, ਲਾਤ ਲਾਗਾ ਜਨਮ ਗਵਾਇਆ ਮਾਇਆ ਭਰਮ ਭੁਲਾਏਗਾ, ਧਨ ਜੋਗ ਕਾ ਗਰਵ ਨਾ ਕੀਜੈ ਕਾਗਰ ਜਿਉਂ ਮਿਲ ਜਾਏਗਾ, ਜੋ ਜਮ ਆਏ ਕੇਸ ਗਏ ਪਟਕੇ ਜਵਾ ਕੇ ਪੱਕ ਲਿਆ ਧਰਮ ਕਾਰ ਦੇ ਜਮ ਦੂਤਾਂ ਨੂੰ ਉਡੀਆਂ ਨੇ, ਹਿਸਾਬ ਲੇਖਾ ਧਰਮ ਰਾਏ ਜੋ ਲੇਖਾ ਮੰਗਿਆ ਕਿਆ ਮੁੱਖ ਲੈ ਕੇ ਜਾਏਗਾ, ਜਾ ਕੇ ਉਸਨੂੰ ਕਿਹੜਾ ਮੂੰਹ ਦਿਖਾਏਗਾ ਉਸਦੀ ਦਰਗਾਹ ਵਿੱਚ, ਕਹਿ ਕਬੀਰ ਸੁਣੋ ਰੇ ਸੰਤੋ ਮੈਨੂੰ ਸਾਧ ਸੰਗਤ ਕਰਦਾ, ਜਿਹਨੇ ਐਸਾ ਹਰ ਨਾਮ ਨਾ ਚੇਤੇ ਹੋ ਸੇ ਕਾਹੇ ਜਗਾਏ ਰਾਮ ਰਾਜੇ, ਇਹ ਮਾਨਸ ਜਨਮ ਤੋਂ ਲੰਭ ਹੈ, ਨਾਮ ਬਿਨਾਂ ਮਿਰਥਾ ਸਰਬ
ਮਰਨਾ ਚਾਹੀ ਨਾ ਵਿਸਰਤ ਨਾਮ,
ਨਾਮ ਵਿਹੂਣ ਜੀਵਨ ਕੌਣ ਕਾਮ।
ਉਹ ਜੰਮਦੇ ਕਿਉਂ ਨੇ ਵਰਗੇ ਜਿਨ੍ਹਾਂ ਨੇ ਮਾਨ ਮਟਣ ਦੇ ਸੰਬੰਧ ਕਰਕੇ ਪ੍ਰਮਾਤਮਾ ਦਾ ਨਾਮ ਹੀ ਨਹੀਂ ਜਪਿਆ। ਹੁਣ ਸਾਰਥਨ ਦੱਸੋ ਆਪਣੀ ਮਾਤਾ ਚਾਹੁੰਦੀਆਂ ਕਿ ਮੇਰਾ ਪੁੱਤਰ ਉਹਦਾ ਜੀਵਨ ਵੀਤਾ ਦੇਖਦਿਆਂ ਦੇਖਦਿਆਂ ਹੀ ਖਤਮ ਹੋ ਜਾਵੇ। ਪਰ ਜੇ ਕਈ ਵਾਰ ਖਫਾ ਹੋ ਕੇ ਆਪਣੀ ਜ਼ੁਬਾਨ ਤੋਂ ਕੋਈ ਇਹੋ ਜਿਹਾ ਵਚਨ ਕਹਿ ਦਿੰਦੀ ਹੈ, ਇਸਦਾ ਮਤਲਬ ਇਹ ਨਹੀਂ ਕਿ ਉਹਦਾ ਬੁਰਾ ਚਿੱਤ ਵੀ ਹੈ। ਭਾਵੇਂ ਆਪਣੇ ਪੁੱਤਰ ਨੂੰ ਤਾੜਨਾ ਕਰੇ ਔਰ ਭਾਵੇਂ ਪਿਆਰ ਨਾਲ ਸਮਝਾਵੇ, ਹਰ ਦੋਨਾਂ ਹਾਲਤਾਂ ਦੇ ਵਿੱਚ ਉਹ ਆਪਣੇ ਬੱਚੇ ਦੀ ਬਿਹਤਰੀ ਚਾਹੁੰਦੀ ਹੈ। ਸਾਰਥਨ ਗੁਰਬਾਣੀ ਨੂੰ ਵੀ ਮਾਤਾ ਭਾਵੇਂ ਪਿਆਰ ਦੇ ਨਾਲ ਉਪਦੇਸ਼ ਦੇਵੇ ਔਰ ਭਾਵੇਂ ਤਾੜਨਾ ਦੁਆਰਾ, ਹਰ ਦੋਨਾਂ ਹਾਲਤਾਂ ਦੇ ਵਿੱਚ ਉਹ ਜੀਵ ਦੇ ਕਲਿਆਣ ਚਾਹੁੰਦੀ ਹੈ। ਜਿੰਨਾ ਹੀ ਉਪਦੇਸ਼ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਬਖਸ਼ਿਆ ਹੈ ਸਾਡੇ ਕਲਿਆਣ ਵਾਸਤੇ, ਕੀਰਤਨ ਹੋ ਰਿਹਾ, ਤਾੜਨਾ ਵਾਲੇ ਸ਼ਬਦ ਪੜ੍ਹੇ ਜਾ ਰਹੇ ਨੇ, ਬਹੁਤ ਸਾਰੇ ਸੱਜਣ ਬੈਠੇ ਝੂਮ ਝੂਮ ਕੇ ਸੁਣ ਵੀ ਰਹੇ ਨੇ। ਸੁਥਰਾ ਆਉਂਦਾ ਸਤਿਗੁਰੂ ਜੀ ਦੇ ਦਰਬਾਰ ਵਿੱਚ, ਇਹਨੇ ਸਤਿਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਜਿਹੜੇ ਰਾਗੀ ਸਿੰਘ ਗੁਰਬਾਣੀ ਦਾ ਕੀਰਤਨ ਕਰ ਰਹੇ ਸਨ, ਗੁਰਬਾਣੀ ਦਾ ਅਦਬ ਕਰਨ ਵਾਸਤੇ, ਉਹਨਾਂ ਵੱਲ ਵੀ ਆਪਣਾ ਮਸਤਕ ਝੁਕਾਇਆ। ਉਸ ਤੋਂ ਬਾਅਦ ਜਿਸਨੇ ਕੀ ਕੀਤਾ, ਰਾਗੀ ਸਿੰਘ ਵੱਲ ਪਿੱਠ ਕਰਕੇ ਬੈਠ ਗਿਆ। ਜਿਹੜੇ ਉੱਥੇ ਸੇਵਾਦਾਰ ਸਾਹਿਬ ਨੇ ਸਭ ਸੁਖਿਆ, ਇਹ ਤੂੰ ਕੀ ਕਰ ਰਿਹਾ, ਤੇਰੀ ਹੋਸ਼ ਟਿਕਾਣੇ ਹੈ, ਰਾਗੀ ਸਿੰਘ ਗੁਰਬਾਣੀ ਦਾ ਕੀਰਤਨ ਕਰ ਰਹੇ ਨੇ, ਤੂੰ ਪਿੱਠ ਕਰੀ ਬੈਠੇ, ਗੁਰਬਾਣੀ ਦੀ ਬੇਅਦਬੀ ਹੈ। ਪਰ ਸੁਥਰੇ ਨੇ ਗੋਡਿਆਂ ਦੇ ਸਿਰ ਦੇ ਲਿਆ, ਬਥੇਰਾ ਉਸਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਸੇਵਾਦਾਰਾਂ ਨੇ, ਪਰ ਟਸ ਤੋਂ ਮਸਣਾ ਹੋਇਆ ਸਰੀਰ ਕਰਕੇ, ਬੜਾ ਬਲੀ ਬੜਾ ਤਕੜਾ ਵੀ ਸੀ। ਗੁਰੂ ਜੀ ਦੇ ਪਾਸ ਸ਼ਿਕਾਇਤ ਕੀਤੀ, ਮਹਾਰਾਜ ਸੁਥਰਾ ਗੁਰਬਾਣੀ ਦੀ ਬੇਅਦਬੀ ਕਰ ਰਿਹਾ, ਰਾਗੀ ਸਿੰਘ ਕੀਰਤਨ ਕਰ ਰਹੇ ਨੇ, ਪਿੱਠ ਕਰੀ ਬੈਠਾ ਹੈ। ਸਤਿਗੁਰੂ ਜੀ ਨੂੰ ਬੁਲਾਇਆ, ਸੁਥਰਿਆ ਖਾਲਸਾ ਤੇਰੀ ਸ਼ਿਕਾਇਤ ਕਰ ਰਹੀ ਹੈ, ਮਹਾਰਾਜ ਮੇਰੇ ਕੋਲ ਕੀ ਹੋ ਗਿਆ ਹੋ ਗਈ ਹੈ। ਉਹ ਸੇਵਾਦਾਰ ਕਹਿਣਗੇ, ਸੁਥਰਿਆ ਹੋਰ ਕਿਹੜੀ ਹੋ ਗਿਆ ਹੋ ਗਈ ਇਹਨਾਂ ਨੂੰ ਵੱਡੀ, ਤੂੰ ਰਾਗੀ ਸਿੰਘਾਂ ਵੱਲ ਪਿੱਠ ਕਰੀ ਬੈਠਾ ਸੀ। ਕਹਿੰਦੇ ਮਹਾਰਾਜ ਮੈਂ ਜੇ ਗੁਰਬਾਣੀ ਦਾ ਅਦਬ ਕੀਤਾ ਹੈ, ਝੂਠ ਬੋਲ ਰਹੇ ਨੇ। ਉਹ ਫਿਰ ਕਹਿਣਗੇ, ਸੁਥਰਿਆ ਜੇ ਰਾਗੀ ਸਿੰਘਾਂ ਵੱਲ ਪਿੱਠ ਕਰਕੇ ਬੈਠ ਜਾਣਾ ਇਹ ਗੁਰਬਾਣੀ ਦਾ ਅਦਬ ਹੈ, ਫਿਰ ਸਾਨੂੰ ਦੱਸ ਦੇ ਬੇਅਦਬੀ ਕਿਹੜੀ ਹੈ। ਹੁਣ ਸਾਰਥਨ ਸੁਥਰੇ ਦਾ ਸੁਭਾਅ ਹੀ ਐਸਾ ਸੀ, ਦੂਸਰਿਆਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਨ ਦਾ ਇਹਦੇ ਪਾਸ ਆਪਣਾ ਹੀ ਢੰਗ, ਆਪਣੀ ਨੁਕਤੀ, ਆਪਣਾ ਹੀ ਤਰੀਕਾ ਸੀ। ਇਹ ਜਦੋਂ ਵੀ ਸਤਿਗੁਰੂ ਜੀ ਦੇ ਸੱਚਖੰਡ ਦਰਬਾਰ ਵਿੱਚ ਆਉਂਦਾ, ਕੋਈ ਨਾ ਕੋਈ ਐਸੀ ਹਰਕਤ ਕਰਦਾ ਜਿਸ ਦੁਆਰਾ ਸਭਨਾਂ ਦਾ ਧਿਆਨ ਉਹਦੇ ਵੱਲ ਕੇਂਦਰਿਤ ਹੋ ਜਾਂਦਾ, ਔਰ ਜਦੋਂ ਸਭਨਾਂ ਦਾ ਧਿਆਨ ਉਹਦੇ ਵੱਲ ਕੇਂਦਰਿਤ ਹੋ ਜਾਂਦਾ, ਫਿਰ ਕੋਈ ਸਿਧਾਂਤ ਦੀ, ਕੋਈ ਗੁਰਮਤ ਦੀ, ਕੋਈ ਨੁਕਤੇ ਦੀ ਗੱਲ ਕਰਦਾ। ਜਦੋਂ ਉਹਨਾਂ ਗੁਰਸਿੱਖਾਂ ਨੇ ਪੁੱਛਿਆ ਕਿ ਸੁਥਰਿਆ ਜੇ ਰਾਗੀ ਸਿੰਘਾਂ ਵੱਲ ਪਿੱਠ ਕਰਕੇ ਬੈਠ ਜਾਣਾ ਇਹ ਗੁਰਬਾਣੀ ਦਾ ਅਦਬ ਹੈ, ਫਿਰ ਦੱਸ ਦੇ ਬੇਅਦਬੀ ਕਿਹੜੀ ਹੈ। ਹੁਣ ਸੁਥਰੇ ਨੇ ਬਸ ਉਹਨਾਂ ਪਾਸੋਂ ਇਹੋ ਹੀ ਗੱਲ ਕਹਾਉਣੀ ਸੀ, ਕਹਿਣ ਲੱਗਿਆ ਵੀ ਇਹ ਨਹੀਂ ਕਹਿੰਦਾ ਕਿ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੋਵੇ, ਰਾਗੀ ਸਿੰਘਾਂ ਵੱਲ ਪਿੱਠ ਕਰਕੇ ਬੈਠ ਜਾਓ, ਜਿਹੜੀ ਇੱਥੇ ਆ ਕੇ ਮੈਂ ਹਰਕਿਰਤ ਕੀਤੀ ਹੈ, ਇਹਦਾ ਭਾਵ ਇਹ ਹੈ ਕਿ ਗੁਰਬਾਣੀ ਦੇ ਚਪੇੜਾ ਮਾਰਦੀ ਹੋਵੇ, ਤਾੜਨਾ ਕਰਦੀ ਹੋਵੇ, ਅਸੀਂ ਝੂਮ ਝੂਮ ਕੇ ਸੁਣੀ ਜਾਈਏ ਗੁਰਬਾਣੀ ਦੇ ਉਪਦੇਸ਼ ਦਾ, ਸਾਡੇ ਮਨਾਂ ਦੇ ਅਸਰ ਹੀ ਕੋਈ ਨਾ ਹੋਵੇ। ਮਨ ਮੂਰਖ ਕਦੋਂ ਨਹਿ ਸਮਝਤ, ਗੁਰਬਾਣੀ ਤੇ ਹਮੇਸ਼ਾ ਹੀ ਉਪਦੇਸ਼ ਦਿੰਦੀ ਹੈ, ਪਰ ਜੇ ਗੁਰਬਾਣੀ ਦਾ ਉਪਦੇਸ਼ ਇੱਕ ਕੰਨ ਤੇ ਸੁਣਿਆ, ਨਾਲ ਦੀ ਨਾਲ ਦੂਜੇ ਕੰਨ ਤੇ ਬਾਹਰ, ਸਤਿਗੁਰ ਪੂਰਾ ਕਿਆ ਕਰੇ ਜਾ ਸਿੱਖਾਂ ਮੈਂ ਦੂਗ, ਅੰਧੇ ਇਹ ਨਾ ਲਾ ਗਈ ਜਿਉਂ ਬਾਸ ਬਜਾਈਆ ਹੈ।
ਮਨ ਮੂਰਖ ਮੇਰਾ ਸਾਰਾ
ਗੁਰਬਾਣੀ ਸਾਨੂੰ ਨਸੀਹਤਾਂ ਦਿੱਤੀ ਰਹੇ ਸੀ ਕੇਵਲ ਕੰਨਾਂ ਦਾ ਰਸ ਲੈਣ ਵਾਸਤੇ ਝੂਮ ਝੂਮ ਕੇ ਸੁਣਦੇ ਹੀ ਰਹੀਏ ਅਸਰ ਕਰਨਾ ਜਾਂ ਗੁਰਬਾਣੀ ਦੇ ਉਪਦੇਸ਼ ਨੂੰ ਮੰਨਣਾ ਇਹ ਗੱਲ ਦੂਰ ਦੀ ਰਹਿ ਜਾਵੇ ਗੁਰਸਿੱਖੋ ਇਹ ਹੈ ਗੁਰਬਾਣੀ ਦੀ ਬੇਅਦਬੀ ਗੁਰਬਾਣੀ ਦੇ ਉਪਦੇਸ਼ ਨੂੰ ਗੁਰਬਾਣੀ ਦੇ ਕੀਰਤਨ ਨੂੰ ਕੰਨਾਂ ਦੇ ਨਾਲ ਸੁਣਨਾ ਠੀਕ ਹੈ ਇਹ ਵੀ ਪੰਥਰੂਪ ਹੈ ਔਰ ਗੁਰਬਾਣੀ ਦਾ ਗਾਇਨ ਕਰਨਾ ਇਹ ਵੀ ਕਲਯੁਗ ਦੇ ਸਮੇਂ ਦਾ ਸਭ ਤੋਂ ਵੱਡਾ ਪੁੰਨ ਹੈ ਗੁਰਬਾਣੀ ਪੜ੍ਹਨੀ ਸੁਣਨੀ ਗੁਰਬਾਣੀ ਗਾਈ ਤਾਂ ਹੀ ਸਰਦੀ ਤਾਂ ਹੀ ਪ੍ਰਵਾਨਿਕ ਹੈ ਜੇ ਗੁਰਬਾਣੀ ਦੇ ਉਪਦੇਸ਼ ਨੂੰ ਸੁਣ ਕੇ ਮੰਨਣ ਦੀ ਗੁਰਸਿੱਖੋ ਗੁਰਬਾਣੀ ਨੂੰ ਮੰਨਣਾ ਗੁਰਬਾਣੀ ਦਾ ਸਭ ਤੋਂ ਵੱਡਾ ਕਾਰਨ ਹੈ ਔਰ ਜਿਹਨਾਂ ਨੇ ਮੰਨਿਆ ਉਹਨਾਂ ਦੀ ਬਾਬਤ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਥਨ ਕੀਤਾ ਮੰਨੇ ਕੀ ਗੱਲ ਕਹੀ ਨਾ ਜਾਏ ਜੇ ਕੋ ਕਹਿ ਆਪਾਂ ਵੀ ਗੁਰਬਾਣੀ ਪੜ੍ਹਨ ਵਾਸਤੇ ਗੁਰਬਾਣੀ ਸੁਣਨ ਵਾਸਤੇ ਆਏ ਹਾਂ ਸੋ ਸਤਿਗੁਰੂ ਜੀ ਬਖਸ਼ਿਸ਼ ਕਰਨ ਆਪਾਂ ਨੂੰ ਨਾਲ ਮੰਨਣ ਦੀ ਵੀ ਜਾਂਚ ਆ ਜਾਵੇ ਇਸ ਕਰਕੇ ਆਪਣੀ ਗੁਰਬਾਣੀ ਗਾਈ ਸੁਣੀ ਥਾਂ ਪੈਦਾ ਗਾਵਿਆ ਸੁਣਿਆ ਤਿੰਨ ਕਹਾ ਹਰ ਥਾਂ ਪਾਵੈ ਜਿਨ ਸਤਿਗੁਰੂ ਕੀ ਆਗਿਆ ਸਤ ਸਤ ਔਰ ਸਤ ਸੰਗਤ ਸਭ ਗੁਰੂ ਮਾਈ ਭਾਈ ਸ੍ਰੀ ਅਨੰਦ ਸਾਹਿਬ ਔਰ ਗੁਰੂ ਸੂਤਰ ਦਾ ਕਾਇਮ ਕਰੋ ਅਰਦਾਸ ਸਾਵਧਾਨ ਹੋਣਾ ਗੁਰੂ ਮਹਾਰਾਜ ਦਾ ਨਮਸਕਾਰ ਕਰਨਾ ਪੂਰੀ ਸਮਾਪਤੀ ਹੋਣ ਤੋਂ ਬਾਅਦ ਪ੍ਰੇਮ ਦੇ ਨਾਲ ਚੱਲੇ ਪਾਉਣੇ ਜੋ ਅਗਲਾਇਤ ਦੀਵਾਨਾਂ ਦਾ ਸਮਾਗਮ ਉਚੇਚੇ ਤੌਰ 'ਤੇ ਆਪ ਸੰਗਤਾਂ ਨੇ ਪ੍ਰਬੰਧਕਾਂ ਨੇ ਰੱਖਿਆ ਹੈ ਬਾਅਦ ਤੁਹਾਨੂੰ ਇੱਥੋਂ ਦੇ ਪ੍ਰਬੰਧਕ ਸੱਜਣ ਅਨਾਊਂਸ ਕਰ ਦੇਣਗੇ ਜੋ ਮਹਾਂਪੁਰਖਾਂ ਨੇ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲਿਆਂ ਨੇ ਗੁਰਬਾਣੀ ਨੇ ਸਿੱਧੀਆਂ ਧਾਰਨਾ ਵਾਲੇ ਕੀਰਤ ਦੀ ਪਰੰਪਰਾ ਪ੍ਰਚਲਿਤ ਕੀਤੀ ਹੈ ਆਪਾਂ ਉਸ ਰਵਾਇਤ ਉਸ ਪਰੰਪਰਾ ਅਨੁਸਾਰ ਆਉਣ ਵਾਲੇ ਦਿਨਾਂ 'ਚ ਗੁਰਬਾਣੀ ਦਾ ਗਾਇਨ ਕਰਕੇ ਔਰ ਗੁਰਬਾਣੀ ਦੀਆਂ ਗੁਰਮਤਿ ਦੀਆਂ ਗੁਰ ਇਤਿਹਾਸ ਦੀਆਂ ਵਿਚਾਰਾਂ ਕਰਕੇ ਆਪਣਾ ਸਮਾਂ ਸਤਿਵਾਰ ਬਣਾਉਣਾ ਹੈ ਅਜੇ ਤੱਕ ਕਿਹੜੇ ਗੁਰੂ ਗੁਰਮਾਈ ਭਾਈ ਸ਼ਬਦ ਦੀ ਧਾਰਨਾ ਨੂੰ ਤੋਰ ਕੇ ਆਪਣੇ ਵਿਸ਼ਵਾਸ ਪ੍ਰਚਲਿਤ ਨਹੀਂ ਕਰ ਸਕੇ ਉਹਨਾਂ ਵਾਸਤੇ ਅਜੇ ਵੀ ਅਵਸਰ ਹੈ ਉਹ ਸ੍ਰੀ ਅਨੰਦ ਸਾਹਿਬ ਔਰ ਗੁਰੂ ਸੋਤਰ ਦਾ ਗਾਇਨ ਕਰਕੇ ਅਸੀਂ
ਰਾਮ ਕਲੀ ਮਹਲਾ ਤੀਜਾ ਨੰਦ ਓਮਕਾਰ ਸਤਿਗੁਰ ਪ੍ਰਸਾਦ ਅਨੰਦ ਪਾਇਆ ਮੇਰੀ I'm gonna go to the hospital.
I'm
वाहेगुरु जी का खालसा वाहेगुरु।